ਜ਼ਿੰਦਗੀ ਲੰਘ ਗਈ। ਹੋਇਆ ਕੀ? ਮਾਰੇ ਕਹਿੰਦੇ ਬਾਰ ਬਾਰ ਜਨਮ, ਬਾਰ ਬਾਰ ਮਰਨ, ਦੁੱਖ ਹੀ ਦੁੱਖ ਹੈ। ਪੁਰਾਤਨ ਜਨਮ ਸਾਖੀ ਦੇ ਅੰਦਰ ਇੱਕ ਸਾਖੀ ਆਉਂਦੀ ਹੈ। ਗੁਰੂ ਅੰਗਦ ਦੇ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਆਦਿ ਸ਼ਰਨ ਚ ਰਹਿੰਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਦੇ ਨਾਲ ਉਹ ਜਾਂਦੇ ਆ ਸੁਣ ਸਮਾਧੀਆਂ ਵਾਲੀ ਸਾਖੀ ਜਿਹੜੀ, ਤਾਂ ਰਸਤੇ ਵਿੱਚ ਇੱਕ ਨਗਰੀ ਆਉਂਦੀ, ਜਗ੍ਹਾ ਆਉਂਦੀ ਹੈ। ਕੀ ਦੇਖਿਆ ਕਿ ਉਹਨਾਂ ਦੀਆਂ ਧੌਣਾਂ ਦੇ ਵਿੱਚ ਕਿੱਲੇ ਠੁਕੇ ਹੋਏ ਹੈ। ਬਾਬਾ ਲਹਿਣਾ ਜੀ ਪੁੱਛਦੇ ਹੈ ਵੀ ਇਹ ਕੀ ਗੱਲ ਹੈ, ਇਹਨਾਂ ਨੂੰ ਇਹ ਸਜ਼ਾ ਕਿਉਂ ਮਿਲੀ ਹੈ? ਅੱਗੋਂ ਜਵਾਬ ਆਇਆ ਕਿ ਬਾਬਾ ਲਹਿਣਾ ਜੀ, ਇਸ ਸੰਸਾਰ ਚ ਰਹਿ ਕੇ ਹੰਕਾਰ ਵਿੱਚ ਰਹੇ ਨੇ, ਆਕੜ ਵਿੱਚ ਰਹੇ ਨੇ, ਇਹਨਾਂ ਨੇ ਗੁਰੂ ਚਰਨਾਂ ਵਿੱਚ ਸੀਸ ਨਹੀਂ ਝੁਕਾਇਆ, ਸਿਰ ਨਹੀਂ ਝੁਕਾਇਆ, ਇਸ ਕਰਕੇ ਹੁਣ ਸਜ਼ਾ ਮਿਲੀ ਹੋਈ ਹੈ। ਤਾਂ ਹੀ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤ੍ਰਿਕ ਸਿਰ ਜੋ ਗੁਰੂ ਨਾਨਕ ਨਿਵੈ ਗੁਰ ਲੱਗੈ ਨਾ ਚਰਨ। ਬਾਬਾ ਲਹਿਣਾ ਜੀ ਅਗਲੀ ਨਗਰੀ ਵਿੱਚ ਜਾਂਦੇ ਆ, ਉਹਨਾਂ ਦੇ ਮੂੰਹ ਪਿੱਛੇ ਨੂੰ ਨੇ ਫਿਰੇ ਹੋਏ ਨੇ, ਪੁੱਛਿਆ ਕਿ ਇਹਨਾਂ ਨੂੰ ਇਹ ਸਜ਼ਾ ਕਿਉਂ ਮਿਲੀ ਹੈ। ਅੱਗੋਂ ਜਵਾਬ ਮਿਲਿਆ ਬਾਬਾ ਲਹਿਣਾ ਜੀ, ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਤੋਂ ਮੂੰਹ ਫੇਰ ਲਿਆ। ਉਸ ਤੋਂ ਅੱਗੇ ਗਏ ਤੇ ਕੀ ਦੇਖਿਆ, ਉਹਨਾਂ ਦੇ ਮੂੰਹ ਕਾਲੇ ਨੇ। ਪੁੱਛਿਆ ਇਹਨਾਂ ਨੂੰ ਇਹ ਸਜ਼ਾ ਕਿਉਂ ਮਿਲੀ ਹੈ, ਜਵਾਬ ਮਿਲਿਆ ਬਾਬਾ ਲਹਿਣਾ ਜੀ, ਇਹ ਉਹ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਨਿੰਦਿਆ ਹੀ ਕੀਤੀ ਹੈ, ਕੋਈ ਨੇਕ ਕਰਮ ਨਹੀਂ ਕੀਤਾ, ਇਸ ਕਰਕੇ ਮੂੰਹ ਕਾਲੇ। ਜਦੋਂ ਜੀਵ ਸੰਸਾਰ ਤੋਂ ਜਾਂਦਾ ਅੱਗੇ ਤੇ ਜਿਹੜੇ ਨਾਮ ਤੋਂ ਹੀਣੇ ਆ ਪਿਆਰੇ, ਉਹਨਾਂ ਨੂੰ ਸਜਾਵਾਂ ਮਿਲਦੀਆਂ ਨੇ, ਦੁੱਖ ਹੀ ਦੁੱਖ। ਦੂਸਰੇ ਪਾਸੇ ਉਹ ਹਨ ਜਿਹੜੇ ਸੰਸਾਰ ਚ ਆ ਕੇ ਸਮਰੱਥ ਗੁਰੂ ਦੇ ਲੜ ਲੱਗਦੇ ਨੇ, ਗੁਰੂ ਦੇ ਬਚਨਾਂ ਦੀ ਕਮਾਈ ਕਰਦੇ ਨੇ। ਮਹਾਰੇ ਕਹਿੰਦੇ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਜਿਹੜੇ ਪਿਆਰੇ ਉਦਮ ਕਰਦੇ ਨੇ ਗਏ ਮਸ਼ਕਤ ਕਾਲ, ਕਿਉਂਕਿ ਇਹਦੇ ਵਾਸਤੇ ਵੀ ਉਦਮ ਕਰਨ ਦੀ ਲੋੜ ਹੈ। ਉਦਮ ਕਰਤ ਆਨੰਦ ਪਿਆ ਸਿਮਰਤ ਸੰਸਾਰ, ਉਦਮ ਕਰੋ ਵਡ ਭਾਗੀ ਹੋ ਸਿਮਰੋ ਹਰ ਹਰ ਰਾਏ, ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਆਪ ਜੀ ਜਿੰਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਏ ਹੋ ਉਦਮ ਕਰਕੇ, ਕਿਰਪਾ ਸਤਿਗੁਰੂ ਦੀ ਹੈ, ਆਪ ਜੀ ਨੇ ਉਦਮ ਕੀਤਾ, ਕਿੰਨਾ ਫਲ ਵੱਡਾ ਹੈ ਇਸਦਾ। ਸੋ ਜਿਹੜੇ ਉਦਮ ਕਰਦੇ ਅੰਮ੍ਰਿਤ ਵੇਲਾ ਸੰਭਾਲਦੇ ਹੈ, ਆਪਣੇ ਸਵਾਸਾਂ ਨੂੰ ਸੰਭਾਲਦੇ ਹੈ, ਸਹਿਜੇ ਸਹਿਜੇ ਉਠਤ ਬੈਠਤ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾਮ, ਐਸੀ ਬਖਸ਼ਿਸ਼ ਗੁਰੂ ਤੋਂ ਪ੍ਰਾਪਤ ਕਰ ਲੈਂਦੇ। ਮਾਰ ਕਹਿੰਦੇ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਦੇ ਪਿਆਰੇ ਦਰਗਾਹ ਵਿੱਚ ਮੁਖ ਉਜਲੇ ਨੇ। ਕੇਵਲ ਆਪ ਹੀ ਨਹੀਂ ਤਰਦੇ, ਉਹ ਤਰਨ ਹਾਰੇ ਬਣ ਜਾਂਦੇ ਨੇ। ਉਹਨਾਂ ਦੀ ਕਿੰਨੀ ਕੁ ਬਰਕਤ ਹੈ, ਤਿੰਨ ਕੀ ਬਰਕਤ ਖਾਂਦੇ ਲੱਖ ਸੰਖ ਕਰੋੜੇ। ਜਿੱਥੇ ਉਹ ਆਪ ਤਰਦੇ ਨੇ ਉੱਥੇ ਤਾਰਨ ਹਾਰੇ ਬਣ ਜਾਂਦੇ, ਆਪ ਮੁਕਤ ਮੁਕਤ ਕਰੈ ਸੰਸਾਰ। ਹੁਣ ਜੀਵਨ ਕਿਵੇਂ ਸਫਲਾ ਹੋਵੇ, ਕਿਵੇਂ ਮੁਖ ਉਜਲਾ ਹੋਵੇ। ਇੱਕ ਜਗ੍ਹਾ ਸੁਖਨੀ ਸਾਹਿਬ ਦੇ ਅੰਦਰ ਸਹਿਬ ਬਾਣੀ ਵਿੱਚ ਫਰਮਾਨ ਕਰਦੇ ਨੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਆਮ ਮਨੁੱਖ ਤੁਸੀਂ ਦੇਖੋ, ਜਿਹਦੇ ਨਾਲ ਜਿਸਦੇ ਨਾਲ ਇਹਦਾ ਹਿੱਤ ਹੈ ਉਹਦੀ ਇਹ ਉਸਤਤ ਕਰਦਾ ਹੈ, ਜਿਸਦੇ ਨਾਲ ਈਰਖਾ ਹੈ ਵੈਰ ਵਿਰੋਧ ਹੈ ਉਸਦੀ ਨਿੰਦਿਆ ਕਰੇਗਾ, ਜਿਸਦੇ ਨਾਲ ਇਹਦਾ ਹਿੱਤ ਹੈ ਇਹਨੂੰ ਲੋੜ ਹੈ ਇਹਦੀ ਮਜਬੂਰੀ ਹੈ ਉਹਦੇ ਔਗਣ ਵੀ ਇਹਨੂੰ ਗੁਣ ਦਿਸਦੇ ਨੇ, ਉਹਦੇ ਚੰਗੇ ਕੰਮ ਵੀ ਇਹਨੂੰ ਮਾੜੇ ਨਜ਼ਰ ਆਉਣਗੇ ਉਹਦੀ ਨਿੰਦਿਆ ਕਰੇਗਾ, ਉਹਦੇ ਚੰਗੇ ਕੰਮ ਇਹਨੂੰ ਮਾੜੇ, ਜਿਹਦੇ ਨਾਲ ਹਿੱਤ ਉਹਦੇ ਮਾੜੇ ਵੀ ਚੰਗੇ, ਜਿਹਦੇ ਨਾਲ ਈਰਖਾ ਤੇ ਵੈਰ ਵਿਰੋਧ ਹੈ ਉਹਦੇ ਚੰਗੇ ਵੀ ਮਾੜੇ। ਹੁਣ ਗੁਰੂ ਮਹਾਰਾਜ ਕਹਿੰਦੇ ਤੂੰ ਦੋਹਾਂ ਚੀਜ਼ਾਂ ਤੋਂ ਉੱਪਰ ਉੱਠ, ਜਿੱਥੇ ਨਿੰਦਿਆ ਕਰਨ ਦੇ ਨਾਲ ਮਨ ਮੈਲਾ ਹੁੰਦਾ ਹੈ ਉੱਥੇ ਫੋਕੀ ਵਡਿਆਈ ਕਰਨ ਨਾਲ ਵੀ ਮਨ ਮੈਲਾ ਹੁੰਦਾ। ਧਿਆਨ ਦੇਣਾ, ਕਿਸੇ ਦੀ ਫੋਕੀ ਵਡਿਆਈ ਕਰਨੀ ਆਪਣੇ ਮਤਲਬ ਵਾਸਤੇ ਮਨ ਨਿਰਮਲ ਨਹੀਂ ਹੋਏਗਾ, ਮਨ ਨਿਰਮਲ ਨਹੀਂ ਹੋਏਗਾ। ਐਸੀ ਜਿਹੜੀ ਫੋਕੀ ਵਡਿਆਈ ਹੈ ਗੁਰੂ ਮਹਾਰਾਜ ਕਹਿੰਦੇ ਤੂੰ ਉਹਦਾ ਵੀ ਤਿਆਗ ਕਰ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਦੋਵਾਂ ਦਾ ਤਿਆਗ। ਤੇ ਕੀ ਕਰ ਜੇ ਤੂੰ ਉਸਤਤ ਕਰਨੀ ਹੈ, ਤੇ ਮਹਾਰਾਜ ਕਹਿੰਦੇ ਉਸਤਤ ਮਨ ਮੈਂ ਕਾ ਨਿਰੰਕਾਰ, ਮਨ ਮੈਂ ਦੇਖੋ ਭਾਵ ਜੁੜ ਕੇ ਜਿੱਥੇ ਇਸ ਜੇਬਾ ਨਾਲ ਉਸ ਮਾਲ ਦੀ ਸਿਲਸਿਲਾ ਕਰਨੀ ਹੈ, ਮਨ ਨਾਲ ਅੰਦਰ ਵੀ ਤੇਰੇ ਹੋ ਗਏ, ਉਸ ਨਿਰੰਕਾਰ ਦੀ ਵਾਹਿਗੁਰੂ ਦੀ ਤੂੰ ਉਸਤਤ ਕਰ, ਵਡਿਆਈ ਕਰ, ਸਿਫ ਸਲਾਹ ਕਰ, ਕਰ ਮਨ ਮੇਰੇ ਸਤ ਵਿਵਹਾਰ। ਉਹ ਪਰਮੇਸ਼ਰ ਵਾਹਿਗੁਰੂ ਸਾਰੇ ਬ੍ਰਹਿਮੰਡਾਂ ਦਾ ਮਾਲਕ ਹੈ, ਜਿਹੜਾ ਉਸਦੀ ਵਡਿਆਈ ਵਿੱਚ ਜੁੜ ਜਾਏਗਾ, ਜਿਹੜਾ ਉਸਦੀ ਸਿਫ ਸਲਾਹ ਵਿੱਚ ਜੁੜ ਜਾਏਗਾ, ਜਿਹੜਾ ਉਸਦੀ ਵਡਿਆਈ ਵਿੱਚ ਜੁੜ ਜਾਏਗਾ, ਸੰਸਾਰ ਫਿਰ ਉਹਦੀ ਵਡਿਆਈ ਕਰਨ ਲੱਗ ਪਏਗਾ। ਤੇ ਜਿਹੜਾ ਵਾਹਿਰ ਨੂੰ ਛੱਡ ਕੇ ਸੰਸਾਰ ਦੀ ਵਡਿਆਈ ਵਿੱਚ ਪੈ ਜਾਂਦਾ, ਪਰਮੇਸ਼ਰ ਨੂੰ ਭੁੱਲ ਜਾਂਦਾ, ਨਿਰੰਕਾਰ ਨੂੰ ਭੁੱਲ ਜਾਂਦਾ, ਉਹ ਪਿਆਰ ਰੁੱਲ ਜਾਂਦਾ, ਰੁੱਲ ਜਾਂਦਾ। ਤੇ ਗੁਰੂ ਮਹਾਰਾਜ ਕਹਿੰਦੇ ਤੂੰ ਜੇ ਸਿਵ ਸਲਾਹ ਕਰਨੀ ਹੈ, ਵਡਿਆਈ ਕਰਨੀ ਹੈ, ਉਸਤਤ ਕਰਨੀ ਹੈ ਨਾ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਤ ਦਾ ਵਣਜ ਕਰ, ਸਤ ਦਾ ਵਿਵਹਾਰ ਕਰ। ਇਹ ਸੰਸਾਰ ਦੇ ਅੰਦਰ ਮਨੁੱਖ ਵਣਜ ਕਰਦਾ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਇਹ ਜਿਹੜਾ ਸੰਸਾਰ ਹੈ ਨਾ, ਇਹ ਵਣਜ ਕਰਦਾ ਪਿਆਰਿਓ ਕੂੜ ਦਾ, ਕਿਉਂਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਤੇ ਫਿਰ ਵਣਜ ਵੀ ਕੂੜ ਦਾ ਹੀ ਕਰਨਾ ਇਹਨੇ, ਇਹਨੇ ਨਾਮ ਦਾ ਵਣਜ ਥੋੜਾ ਕਰਨਾ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਵਾਹਿਗੁਰੂ ਪਿਆਰੇ ਨਾਮ ਦਾ ਵਣਜ ਕਰਦੇ ਆ ਪਿਆਰੇ। ਇਸ ਕਰਕੇ ਸਾਹਿਬ ਕਹਿੰਦੇ ਆ ਐ ਪਿਆਰਿਆ ਤੂੰ ਸਤ ਦਾ ਵਣਜ ਕਰ। ਝੂਠੇ ਵਣਜ ਜਿਹੜੇ ਨੇ ਨਾ ਇਹ ਤਾਂ ਦੁਨੀਆਂ ਨੇ ਬਥੇਰੇ ਕਰ ਲਏ। ਇਸ ਪ੍ਰਕਾਰ ਸਾਹਿਬ ਸਾਨੂੰ ਸਮਝਾਉਂਦੇ ਨੇ ਕਰ ਲੈ ਪਿਆਰਿਆ ਵਣਜ ਸੱਚੇ ਨਾਮ ਦਾ ਤੂੰ ਕਰ ਲੈ ਪਿਆਰਿਆ ਵਣਜ ਸੱਚੇ ਨਾਮ ਦਾ ਸਤ ਦਾ ਵਣਜ ਕਰ ਸਤ ਦਾ ਵਿਹਾਰ ਕਰ। ਸਤ ਹੈ ਪਰਮੇਸ਼ਰ ਸਤ ਹੈ ਨਾਮ ਸਤ ਹੈ ਬ੍ਰਹਮ। ਹੁਣ ਇਹ ਸੰਸਾਰ ਕਿਉਂ ਨਹੀਂ ਕਰਦਾ ਸਤ ਦਾ ਵਣਜ? ਬੇਕਦਰਾ ਹੈ ਪਿਆਰੇ ਵਿਰਲੇ ਕਰਦੇ ਨੇ। ਮਰ ਕਹਿੰਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਕਰੋੜਾਂ ਵਿੱਚ ਕੋਈ ਵਿਰਲਾ ਹੈ ਪਿਆਰੇ। ਇਹ ਵਪਾਰ ਵਿਰਲਾ ਵਪਾਰ ਹੈ ਨਾਨ ਤੱਕ ਹੈ ਸਦ ਬਿਲਹਾਰ ਹੈ। ਇਹ ਜਿਹੜੇ ਧਨ ਪਦਾਰਥਾਂ ਦੇ ਵਪਾਰ ਨੇ ਨਾ ਵਣਜ ਨੇ ਇਹ ਤੇ ਸਾਰਾ ਹੀ ਸੰਸਾਰ ਕਰ ਰਿਹਾ। ਨਾਮ ਦਾ ਵਣਜ ਕੋਈ ਵਿਰਲਾ ਕਰਦਾ ਪਿਆਰੋ ਕੋਈ ਵਿਰਲਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ ਮਰਦਾਨਾ ਜੀ ਜਾ ਰਹੇ ਨੇ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਇਹ ਸੰਸਾਰ ਨਾਮ ਕਿਉਂ ਨਹੀਂ ਜਪਦਾ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ, ਸੰਸਾਰ ਬੇਕਦਰਾ ਹੈ, ਨਾਮ ਦੀ ਕਦਰ ਨਹੀਂ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ, ਚੰਗੀ ਤਰ੍ਹਾਂ ਸਮਝਾ ਦਿਆ ਕਰੋ, ਸਾਰੇ ਨਾਮ ਜਪਣ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ, ਤੇਰੇ ਅੰਦਰ ਸਰਬੱਤ ਦੇ ਭਲੇ ਦੀ ਅਰਦਾਸ ਹੈ, ਪਰ ਮਰਦਾਨਾ ਨਾਮ ਦੀ ਕਦਰ ਨਾ ਹੋਣ ਕਰਕੇ ਸੰਸਾਰ ਨਹੀਂ ਸਮਝਦਾ, ਨਹੀਂ ਜਾਂਦਾ। ਭਾਈ ਮਰਦਾਨਾ, ਜਿਵੇਂ ਇੱਕ ਕਿਸਾਨ ਹੈ ਉਸਨੂੰ ਜ਼ਮੀਨ ਦੀ ਕਦਰ ਹੈ, ਸੁਨਿਆਰ ਹੈ ਸੋਨੇ ਦੀ ਕਦਰ ਹੈ, ਜੌਹਰੀ ਹੈ ਹੀਰੇ ਤੇ ਲਾਲ ਦੀ ਕਦਰ ਹੈ, ਨਾਮ ਦੀ ਕਦਰ ਪਰਮੇਸ਼ਰ ਦੇ ਪਿਆਰਿਆਂ ਨੂੰ ਹੈ, ਸੰਸਾਰੀ ਬੰਦਿਆਂ ਨੂੰ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਫਰਮਾਨ ਆਉਂਦਾ, ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਤਾਂ ਹੀ ਤਾਂ ਇੱਕ ਉਹ ਨੇ ਜਿਹੜੇ ਕਹਿੰਦੇ ਸਾਡੇ ਕੋਲੋਂ ਜਪਿਆ ਨਹੀਂ ਜਾਂਦਾ, ਪਰ ਜਿਨ੍ਹਾਂ ਦੇ ਅੰਦਰ ਨਾਮ ਦੀ ਮਹਿਮਾ ਵਸੀ ਹੋਈ ਹੈ ਉਹ ਕਹਿੰਦੇ ਸਾਡੇ ਕੋਲੋਂ ਛੱਡਿਆ ਨਹੀਂ ਜਾਂਦਾ, ਅਸੀਂ ਨਾਮ ਤੋਂ ਬਗੈਰ ਰਹਿ ਨਹੀਂ ਸਕਦੇ, ਆਖਾਂ ਜੀਵਾਂ ਵਿਸਰੈ ਮਰ ਜਾਂ। ਇਸ ਕਰਕੇ ਜਿਹੜੀ ਨਾਮ ਦੀ ਮਹਿਮਾ ਹੈ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਵਿੱਚ ਵਸਦੀ ਹੈ। ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ। ਮਹਿਮਾ ਹੈ ਮਾਰ ਕਹਿੰਦੇ ਨਾਮ ਕੀ ਮਹਿਮਾ ਸੰਤ ਰਿਧ ਬਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਮਹਿਮਾ ਉਹ ਰਹਿ ਨਹੀਂ ਸਕਦੇ, ਉਹ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਣ। ਪੰਜ ਪ੍ਰਕਾਰ ਦੀ ਮੌਤ ਹੁੰਦੀ ਹੈ, ਪਹਿਲੀ ਆਰਥਿਕ ਮੌਤ ਹੈ, ਦੂਸਰੀ ਭਾਈਚਾਰਕ ਮੌਤ ਹੈ, ਤੀਸਰੀ ਰਾਜਨੀਤਿਕ ਮੌਤ ਹੈ, ਚੌਥੀ ਸਰੀਰਕ ਮੌਤ ਹੈ, ਸਰੀਰ ਵਿੱਚੋਂ ਚੇਤਨ ਕਲਾ ਨਿਕਲ ਜਾਣੀ। ਪੰਜਵੀਂ ਹੈ ਆਤਮਕ ਮੌਤ, ਉਹ ਨਾਮ ਤੋਂ ਬਗੈਰ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ, ਇਹ ਸੰਸਾਰ ਬੇਕਦਰ ਹੈ, ਕਦਰ ਕੇਵਲ ਪਰਮੇਸ਼ਰ ਦੇ ਪਿਆਰਿਆਂ ਨੂੰ। ਜਦ ਭਾਈ ਮਰਦਾਨਾ ਜੀ ਬਾਰ ਬਾਰ ਬੇਨਤੀ ਕਰਦੇ, ਸਾਹਿਬ ਕਹਿੰਦੇ ਤੈਨੂੰ ਅਸੀਂ ਪ੍ਰੈਕਟੀਕਲ ਕਰਕੇ ਸਮਝਾਉਂਦੇ ਹਾਂ। ਗੁਰੂ ਮਹਾਰਾਜ ਨੇ ਇੱਕ ਚਰਨ ਦਾ ਅੰਗੂਠਾ ਧਰਤੀ ਨੂੰ ਛੁਹਾਇਆ, ਲਿਸ਼ਕਦਾ ਹੋਇਆ ਲਾਲ ਨਿਕਲਿਆ। ਅੱਗੇ ਬਿਸ਼ੰਬਰਪੁਰ, ਜਿਸ ਦਾ ਨਾਂ ਪਟਨਾ ਸਾਹਿਬ ਹੈ ਅੱਜ, ਉਹ ਸ਼ਹਿਰ ਆ ਜਾਂਦਾ। ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਾਹਰ ਆਸਣ ਲਾਏ, ਭਾਈ ਮਰਦਾਨੇ ਨੂੰ ਲਾਲ ਦਿੱਤਾ, ਲੈ ਮਰਦਾਨਾ ਇਹ ਸ਼ਹਿਰ ਲੈ ਜਾ, ਇਹਦੀ ਕੀਮਤ ਪਵਾ ਕੇ ਲਿਆ, ਐਵੇਂ ਨਾ ਕਿਤੇ ਸੱਟ ਆਈ। ਭਾਈ ਮਰਦਾਨਾ ਜੀ ਉਹ ਲਾਲ ਲੈ ਕੇ ਬਾਜ਼ਾਰ ਬਾਜ਼ਾਰ ਘੁੰਮਦੇ, ਕਈ ਘੰਟਿਆਂ ਬਾਅਦ ਵਾਪਸ ਆਉਂਦੇ। ਕੋਲ 100 ਰੁਪਇਆ ਹੈ ਤੇ ਲਾਲ ਹੈ, ਦੋਵੇਂ ਚੀਜ਼ਾਂ ਅੱਗੇ ਰੱਖ ਕੇ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਮਰਦਾਨਾ ਤੂੰ ਲਾਲ ਵੀ ਲੈ ਆ, 100 ਰੁਪਇਆ ਵੀ ਲੈ ਆ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀਆਂ ਤੁਸੀਂ ਜਾਣੋ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਇੰਨਾ ਸਮਾਂ ਕਿਉਂ ਲੱਗਾ? ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਪਹਿਲਾਂ ਸਬਜ਼ੀ ਵਾਲੇ ਕੋਲ ਗਿਆ, ਉਹਨੇ 2 ਮੂਲੀਆਂ ਕੀਮਤ ਪਾਈ, ਇਹਨੂੰ ਇੱਕ ਵੱਟਾ ਸਮਝਿਆ। ਹਲਵਾਈ ਕੋਲ ਗਿਆ, ਉਹਨੇ 2.5 ਗਜ ਕੱਪੜਾ ਕੀਮਤ ਪਾਈ, ਨਾਲ ਇਹ ਕਿਹਾ ਕਿ ਇਹੋ ਜਿਹੇ ਵੱਟੇ ਸਾਡੇ ਬੱਚੇ ਗੰਗਾ ਤੋਂ ਲਿਆਉਂਦੇ ਐ। ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸਮਝਿਆ। ਸੱਚੇ ਪਾਤਸ਼ਾਹ ਜਿਸ ਵੇਲੇ ਮੈਂ ਅੱਗੇ ਗਿਆ, ਮੂਲੀ ਵਾਲੇ ਜਿਹੜੇ ਸਬਜ਼ੀ ਵਾਲੇ ਸੀ ਉੱਤੇ 2 ਮੂਲੀਆਂ ਕੀਮਤ ਪਾਉਂਦੇ ਐ, ਹਲਵਾਈ 1.25 ਸਿਰ ਮਠਿਆਈ, ਬਜਾਜ 2 ਗਜ ਕੱਪੜਾ। ਸੱਚੇ ਪਾਤਸ਼ਾਹ ਮੈਂ ਬਾਜ਼ਾਰ ਬਾਜ਼ਾਰ ਘੁੰਮਿਆ, ਔਰ ਜਿੰਨਾ ਮੈਂ ਦੂਸਰਿਆਂ ਨੂੰ ਸਮਝਾਉਣਾ ਓਨਾ ਹੀ ਉਹ ਆਪਣੇ ਮੱਥੇ ਨੂੰ ਉਂਗਲਾ ਮਾਰ ਕੇ ਕਮਾਉਂਦੇ ਆ ਕਿ ਇਹ ਬੰਦਾ ਕੈਸਾ ਹੈ, ਇਹਨੂੰ ਲਾਲ ਆਖੀ ਜਾਂਦਾ ਇੱਕ ਵੱਟੇ ਨੂੰ। ਅਖੀਰ ਸੱਚੇ ਪਾਤਸ਼ਾਹ ਮੈਂ ਸਾਸਰਾਏ ਜੌਹਰੀ ਦੇ ਗਿਆ, ਉਹਦਾ ਜਿਹੜਾ ਨੌਕਰ ਸੀ ਅਦਰਕਾ ਉਹ ਮਿਲਿਆ, ਉਹ ਮੈਨੂੰ ਚੁਬਾਰੇ ਵਿੱਚ ਲੈ ਕੇ ਗਿਆ। ਜਦ ਮੈਂ ਦੱਸਿਆ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਆ ਲਾਲ ਹੈ, ਲਾਲ ਦੇਖਦਿਆਂ ਸਾਲ ਸਾਲ ਸਰਾਏ ਇੰਨਾ ਪ੍ਰਸੰਨ ਹੋਇਆ, ਖੁਸ਼ੀ ਦੀ ਹੱਦ ਨਾ ਰਹੀ। ਅਦਰਕੇ ਨੂੰ ਕਹਿਣ ਲੱਗਾ ਬੇਟਾ ਅਦਰਕਾ ਜਾ ਤਜੋਰੀ ਵਿੱਚੋਂ 100 ਰੁਪਇਆ ਲਿਆ। ਸੱਚੇ ਪਾਤਸ਼ਾਹ ਸਾਸ ਰਾਜ ਨੇ 100 ਰੁਪਇਆ ਮੱਥਾ ਟੇਕਿਆ, ਔਰ ਉਹਨੇ ਕਿਹਾ ਕੀਮਤ ਨਹੀਂ, ਇਹ ਤੇ ਦਰਸ਼ਨੀ ਭੇਟਾ ਹੈ, ਸਾਡੇ ਬਜ਼ੁਰਗਾਂ ਨੇ ਸਾਨੂੰ ਨਿਸ਼ਾਨੀਆਂ ਦੱਸੀਆਂ ਨੇ ਕਿ ਦੁਨੀਆਂ ਵਿੱਚ ਇਸ ਤਰ੍ਹਾਂ ਦਾ ਵੀ ਲਾਲ ਹੁੰਦਾ, ਆਹ ਧਾਰੀਆਂ ਹੁੰਦੀਆਂ ਨੇ, ਜੇ ਕਿਤੇ ਉਹ ਸਾਹਮਣੇ ਆਵੇ ਘੱਟੋ ਘੱਟ 100 ਰੁਪਇਆ ਦਰਸ਼ਨੀ ਭੇਟਾ ਰੱਖਣੀ। ਸੱਚੇ ਪਾਤਸ਼ਾਹ ਸਾਲ ਸਰਾਏ ਪ੍ਰਸ਼ਾਦ ਲੈ ਕੇ, ਫਲ ਲੈ ਕੇ, ਲੰਗਰ ਲੈ ਕੇ ਆ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਦੇਖ ਮਰਦਾਨਾ, ਇਸ ਲਾਲ ਦੀ ਕਦਰ ਜਿਹੜੀ ਹੈ ਸਾਲ ਸਰਾਏ ਨੂੰ, ਜੌਹਰੀ ਨੂੰ, ਨਾ ਸਬਜ਼ੀ ਵਾਲੇ ਨੂੰ, ਨਾ ਹਲਵਾਈ ਨੂੰ, ਨਾ ਬਜਾਜ ਨੂੰ। ਇਸੇ ਤਰ੍ਹਾਂ ਜਿਹੜਾ ਨਾਮ ਰੂਪੀ ਲਾਲ ਹੈ ਉਹਦੀ ਕਦਰ ਪਰਮੇਸ਼ਰ ਦੇ ਪਿਆਰਿਆਂ ਨੂੰ। ਸੰਸਾਰ ਦੇ ਸੁੱਖ, ਸੰਸਾਰ ਦੇ ਧਨ, ਸੰਸਾਰ ਦੇ ਪਦਾਰਥ ਕੌਡੀਆਂ ਦੀ ਨਿਆਈ ਹੈ। ਜਿਵੇਂ ਲਾਲ ਦੇ ਸਾਹਮਣੇ ਕੌਡੀ, ਇਸੇ ਤਰ੍ਹਾਂ ਜੋ ਨਾਮ ਹੈ ਉਹਦੇ ਬਰਾਬਰ ਸੰਸਾਰ ਦੇ ਸੁੱਖ ਕੌਡੀਆਂ ਬਰਾਬਰ। ਜਿਹੜੇ ਨਾਮ ਨਾਲ ਜੁੜੇ ਹੀ ਨਹੀਂ, ਜਿਨ੍ਹਾਂ ਨੂੰ ਨਾਮ ਦਾ ਰਸ ਆਇਆ ਹੀ ਨਹੀਂ, ਉਹ ਕੀ ਸਮਝਣਗੇ? ਜਿਵੇਂ ਸਾਰੀ ਜ਼ਿੰਦਗੀ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਸਾਰ ਨਹੀਂ ਜਾਣਦੇ, ਇਸੇ ਤਰ੍ਹਾਂ ਜਿਹੜੇ ਨਾਮ ਤੋਂ ਹੀਣੇ ਹੈ ਉਹ ਨਾਮ ਰੂਪੀ ਲਾਲ ਦੀ ਕਦਰ ਨਹੀਂ ਜਾਣਦੇ। जेड़े कौडियां खरीदन वाले लालां दी की सार जान दे कौडियां खरीदन लालां दी की सार जान दे ਮਣੀ ਗੱਲ ਬਾਂਦਰ ਹੈ ਕਿਹੋ ਕੀਮ ਨਾ ਜਾਣੇ ਬਾਂਦਰ ਦੇ ਗੱਲ ਕਿੰਨੀ ਵੀ ਕੀਮਤੀ ਮਣੀ ਪਾ ਦੋ ਉਹਨੂੰ ਕੀ ਪਤਾ ਵੀ ਇੰਨੀ ਕੀਮਤੀ ਉਹਨੇ ਤੇ ਤੋੜ ਹੀ ਦੇਣੀ ਹੈ ਰਤਨਮਣੀ ਗੱਲ ਬਾਂਦਰ ਹੈ ਕਿਹੋ ਕੀਮ ਨਾ ਜਾਣੇ ਕਰਸ਼ੀ ਸਾਉ ਨਾ ਸੰਭਲੈ ਭੋਜਨ ਰਸ ਖਾਣ ਕਰਸ਼ੀ ਸਾਰੇ ਬਰਤਨਾਂ ਵਿੱਚ ਘੁੰਮਦੀ ਹੈ ਪਰ ਆਪ ਸਵਾਦ ਤੋਂ ਖਾਲੀ ਰਹਿ ਜਾਂਦੇ ਪਿਆਰੂ ਬਹੁਤੇ ਕਰਸ਼ੀਆਂ ਵਰਗੇ ਹੁੰਦੇ ਕਰਸ਼ੀ ਸਾਰੇ ਬਰਤਨਾਂ ਚ ਘੁੰਮਦਿਆਂ ਹੋਇਆ ਆਪ ਖਾਲੀ ਹੈ ਉਹਨੂੰ ਕੋਈ ਸਵਾਦ ਨਹੀਂ ਆਉਂਦਾ ਡੱਡੂ ਚਿੱਕੜ ਵਾਸ ਹੈ ਕਮਲਾ ਨਾ ਸੰਜਾਣ ਡੱਡੂ ਬਿਰਤੀ ਵਾਲੇ ਜਿਵੇਂ ਡੱਡੂ ਜਿਹੜਾ ਹੈ ਕਮਲ ਫੁੱਲ ਦੀਆਂ ਜੜ੍ਹਾਂ ਵਿੱਚ ਰਹਿੰਦਾ ਪਰ ਕਾਈ ਬੂਰ ਚਿੱਕੜ ਗਾਰੇ ਨਾਲ ਉਹਦੀ ਪ੍ਰੀਤ ਹੈ ਭੌਰੇ ਨੂੰ ਕਦਰ ਹੈ ਦੂਰੋਂ ਆ ਕੇ ਰਸ ਪ੍ਰਾਪਤ ਕਰਦਾ ਡੱਡੂ ਨੂੰ ਕਦਰ ਨਹੀਂ ਖਾਲੀ ਰਹਿ ਜਾਂਦਾ ਡੱਡੂ ਚਿੱਕੜ ਵਾਸ ਹੈ ਕਮਲਾ ਨਾ ਸਜਾ ਨਾਭ ਕਥੂਰੀ ਮਿਰਗ ਦੇ ਫਿਰਦਾ ਹੈਰਾਨ ਹੈ ਕਸਤੂਰੀ ਮਿਰਗ ਦੀ ਨਾਭੀ ਵਿੱਚ ਹੁੰਦੀ ਹੈ। ਜਦੋਂ ਹਵਾ ਵੱਲ ਪਿੱਠ ਕਰਕੇ ਚੱਲਦਾ ਉਹਨੂੰ ਸੁਗੰਧੀ ਆਉਂਦੀ ਹੈ, ਉਹ ਸਮਝਦਾ ਅੱਗੇ ਝਾੜੀਆਂ ਵਿੱਚ ਹੈ ਤੇ ਫਿਰਦਾ ਵਿਚਾਰਾ, ਥੱਕ ਟੁੱਟ ਜਾਂਦਾ, ਬੁਰਾ ਹਾਲ ਹੋ ਜਾਂਦਾ ਉਹਦਾ, ਪਤਾ ਹੀ ਨਹੀਂ ਕਿ ਉਹ ਮੇਰੇ ਤੇ ਅੰਦਰ ਹੈ। ਇਸੇ ਤਰ੍ਹਾਂ ਬਹੁਤ ਸਾਰੇ ਮਨੁੱਖ ਸੁੱਖ ਬਾਹਰ ਭਾਲਦੇ ਨੇ। ਮਹਾਰਾਜ ਕਹਿੰਦੇ ਸੁਖ ਤੇਰੇ ਅੰਦਰ ਹੈ, ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾ। ਪਰ ਮਿਰ ਵਾਂਗੂ ਲਾਂਬੇ ਭਾਲਦਾ ਫਿਰਦਾ, ਕਦਰ ਹੀ ਨਹੀਂ, ਬੇਕਦਰਾ। ਗੁੱਜਰ ਗੋਸ ਵੇਚ ਕੇ ਖਲਸੂੜੀ ਆਣਾ, ਜਿਵੇਂ ਗੁੱਜਰ ਅੰਮ੍ਰਿਤ ਰੂਪੀ ਦੁੱਧ ਵੇਚ ਕੇ ਖਲਸੂੜੀ ਲੈ ਆਉਂਦਾ ਹੈ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਬੇਮੁਖ ਮੂਲੋਂ ਭੁੱਲਿਆ ਦੁੱਖ ਸਹਿ ਜਮਾਨ, ਭੁੱਲ ਗਿਆ ਪਰਮੇਸ਼ਰ ਤੋਂ, ਬੇਮੁਖ ਹੋ ਗਿਆ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋ। ਕਹਿੰਦੇ ਭੁੱਲ ਗਿਆ ਤੇ ਦੁੱਖਾਂ ਚ ਪੈ ਰਿਹਾ, ਬਾਰ ਬਾਰ ਜਮਾ ਦੀ ਮਾਰ ਖਾ ਰਿਹਾ, ਕਿਉਂ ਕਿ ਹਿਰਦੇ ਵਿੱਚ ਨਾਮ ਦੀ ਮਹਿਮਾ ਨਹੀਂ ਵਸੀ, ਖਾਲੀ ਹੈ ਨਾਮ ਤੋਂ, ਬੇਕਦਰਾ ਹੈ। ਇਹ ਸੰਸਾਰ ਦੇ ਸੁੱਖ ਕੌਡੀਆਂ ਦੀ ਨਿਆਈ ਨੇ, ਕੋਈ ਕੀਮਤ ਨਹੀਂ ਪੈਣੀ ਇਹਨਾਂ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ, ਜਿਵੇਂ ਲਾਲ ਦੀ ਕਦਰ ਜੌਹਰੀ ਨੂੰ ਹੈ, ਜਿਹੜਾ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਹੈ ਉਹਦੀ ਕਦਰ ਪਰਮੇਸ਼ਰ ਦੇ ਪਿਆਰਿਆਂ ਨੂੰ ਹੈ। ਉਹ ਨਾਮ ਅਮੋਲਕ ਹੈ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਵ ਟੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਪਰ ਇਹ ਨਹੀਂ ਸਮਝਦਾ। ਜਿਵੇਂ ਇੱਕ ਰਾਜਾ ਜੰਗਲ ਵਿੱਚ ਗਿਆ, ਉੱਥੇ ਜਾ ਕੇ ਦਿਸ਼ਾ ਭਰਮ ਹੋ ਗਿਆ, ਭੁੱਲ ਗਿਆ, ਬੜੀ ਪਿਆਸ ਲੱਗੀ ਹੈ, ਸੋਚਦਾ ਜੇਕਰ ਮੈਨੂੰ ਪਾਣੀ ਨਾ ਮਿਲਿਆ ਮੇਰੇ ਪ੍ਰਾਣ ਛੁੱਟ ਜਾਣਗੇ, ਜੇ ਕੋਈ ਮੇਰੇ ਪ੍ਰਾਣ ਬਚਾ ਦੇਵੇ ਜੋ ਕਹੇਗਾ ਮੈਂ ਉਹੀ ਦੇ ਦਿਆਂਗਾ। ਵਾਹਿਗੁਰੂ ਨੇ ਸਾਡੇ ਤੇ ਬੇਅੰਤ ਕਿਰਪਾ ਕੀਤੀ ਹੈ, ਸਾਨੂੰ ਬੇਅੰਤ ਦਾਤਾਂ ਦਿੱਤੀਆਂ ਨੇ, ਅਸੀਂ ਬੇਕਦਰੇ ਹੋਏ ਪਏ। ਇੱਕ ਪਾਣੀ ਦੇ ਗਲਾਸ ਦੀ ਕਿੰਨੀ ਕੀਮਤ ਹੈ ਅੱਜ ਰਾਜੇ ਨੂੰ ਪੁੱਛੋ, ਜਿਹੜਾ 2 ਘੁੱਟ ਪਾਣੀ ਨੂੰ ਤਰਸ ਰਿਹਾ। ਪਿਆਰੇ ਮਹਾਂਪੁਰਸ਼ਾਂ ਦਾ ਬਚਨ ਹੈ, ਕਹਿੰਦੇ ਲੱਖਾਂ ਬੰਦਿਆਂ ਦੀ ਵਡਿਆਈ ਨਾਲੋਂ 2 ਘੁੱਟ ਪਾਣੀ ਜਿਹੜਾ ਨਾ ਉਹਦੀ ਕਦਰ ਜ਼ਿਆਦਾ ਹੈ, ਕੀਮਤ ਜ਼ਿਆਦਾ। ਕਹਿੰਦੇ ਜੇ ਕਿਸੇ ਨੂੰ ਕੋਈ ਸਟੇਜ ਤੇ ਬਿਠਾ ਕੇ ਜਾਂ ਖੜਾ ਕਰਕੇ ਲੱਖਾਂ ਬੰਦੇ ਕਹਿਣ ਤੂੰ ਬਹੁਤ ਚੰਗਾ, ਤੇਰੇ ਵਰਗਾ ਦੁਨੀਆ ਤੇ ਕੋਈ ਨਹੀਂ, ਥੋੜੀ ਦੇਰ ਬਾਅਦ ਉਹ ਕਹੇਗਾ ਮੈਨੂੰ ਪਿਆਸ ਲੱਗੀ ਹੈ ਪਾਣੀ ਪਿਆ ਦੋ, ਆਪਾਂ ਕਹਾਂਗੇ ਲੱਖਾਂ ਬੰਦੇ ਤੇਰੀ ਵਡਿਆਈ ਕਰਨ ਡੇ, ਅਜੇ ਵੀ ਪਾਣੀ ਮੰਗਣਾ। ਅਖੀਰ ਉਹਨੇ ਕਹਿਣਾ ਕਿ ਮੈਨੂੰ ਇਹ ਵਡਿਆਈ ਦੀ ਲੋੜ ਨਹੀਂ, ਮੇਰੇ ਤੇ ਪ੍ਰਾਣ ਛੁੱਟ ਰਹੇ, ਮੈਨੂੰ ਪਾਣੀ 2 ਘੁੱਟ ਦੇ ਦੋ। ਇਹ ਦੁਨੀਆਂ ਦੀਆਂ ਫੁੱਕੀਆਂ ਵਡਿਆਈਆਂ ਕਿਸੇ ਕੰਮ ਨਹੀਂ ਪਿਆ ਰਹੇ ਹੋ। ਵਾਹਿਗੁਰੂ ਨੇ ਬੇਅੰਤ ਦਾਤਾਂ ਦਿੱਤੀਆਂ ਨੇ ਸਾਨੂੰ। ਆ ਸੁਖਨੀ ਸਾਹਿਬ ਦੀ ਕਸ਼ਟਪਦੀ ਵਿੱਚ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ, ਉੱਥੇ ਸਾਰੇ ਬਚਨ ਐਸੇ ਆਉਂਦੇ ਆ। ਜਿੱਥੇ ਸਰੀਰ ਦੀ ਗੱਲ ਆਉਂਦੀ ਹੈ ਮਾਰਗ ਦੇ, ਜੇ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਓ ਤੁਸੀਂ ਰਾਮ ਸਿਨੇ, ਉੱਥੇ ਕਿਰਪਾ ਪਿਆਰਿਆ, ਜਿਹਦੀ ਕਿਰਪਾ ਨਾਲ ਤੈਨੂੰ ਆਹ ਮਿਲਦਾ, ਤੈਨੂੰ ਆਹ ਮਿਲਦਾ, ਤੈਨੂੰ ਆਹ ਮਿਲਦਾ, ਸਾਰੀ ਅਸ਼ਟਪਦੀ ਵਿੱਚ ਹੀ ਬਚਨ ਸੀ। ਵਾਹਿਗੁਰੂ ਨੇ ਸਾਨੂੰ ਕਿੰਨੀਆਂ ਦਾਤਾਂ ਦਿੱਤੀਆਂ। ਕਦੀ ਚੰਦ ਦੀ ਰੋਸ਼ਨੀ ਦਾ ਬਿੱਲ ਆਇਆ, ਕਦੀ ਸੂਰਜ ਦੀ ਰੋਸ਼ਨੀ ਦਾ ਬਿੱਲ ਆਇਆ ਕਿਸੇ ਨੂੰ? ਦੇਖ ਲਓ ਇੱਧਰ ਬਿਜਲੀ ਦਾ ਬਿੱਲ ਨਾ ਭਰੀਏ, ਕਹਿੰਦੇ ਭਾਈ ਕਨੈਕਸ਼ਨ ਕੱਟਿਆ ਗਿਆ। ਹਵਾ ਚੱਲਦੀ ਹੈ ਸਭ ਵਾਸਤੇ, ਧਰਤੀ ਸਭ ਵਾਸਤੇ, ਚੰਦ ਸੂਰਜ ਸਭ ਵਾਸਤੇ। ਹੁਣ ਅਸੀਂ ਬੇਕਦਰੇ ਹੋਏ ਪਏ, ਇਹਨਾਂ ਚੀਜ਼ਾਂ ਦੀ ਕਦਰ ਸਾਨੂੰ ਪਿਆਰਿਓ ਸਮੇਂ ਨਾਲ ਕਿਤੇ ਆਉਂਦੀ ਹੈ। ਉਹ ਰਾਜੇ ਨੂੰ ਅੱਜ ਪੁੱਛੋ ਵੀ ਪਾਣੀ ਦੀ ਕਿੰਨੀ ਕੁ ਕਦਰ ਹੈ। ਭੁੱਖ ਲੱਗੀ ਹੋਵੇ, ਨਾ ਕੁਛ ਮਿਲੇ, ਫਿਰ ਸੁੱਕਾ ਪ੍ਰਸ਼ਾਦਾ ਜਿਹੜਾ ਉਹਦੇ ਬਾਰੇ ਵੀ ਫਿਰ ਇਹ ਤਰਸਦਾ ਕਿਤੇ ਮਿਲੇ। ਇਸੇ ਕਰਕੇ ਬਹੁਤ ਸਾਰੇ ਜਿਹੜੇ ਗੁਰਮੁਖ ਪਿਆਰੇ ਨੇ ਭਾਈ, ਉਹ ਝੂਠ ਨਹੀਂ ਛੱਡਦੇ, ਇੱਕ ਅੰਨ ਦੇ ਦਾਣੇ ਦੀ ਵੀ ਕਦਰ ਕਰਦੇ ਆ। ਇਹ ਕਿਵੇਂ ਬੀਜ ਧਰਤੀ ਵਿੱਚ ਉੱਗਿਆ, ਕਿੰਨੀ ਮਿਹਨਤ ਨਾਲ ਤਿਆਰ ਹੋਇਆ, ਫਿਰ ਜਾ ਕੇ ਇਹਦੀ ਦਾਲ ਬਣੀ ਹੈ, ਇਹਦੀ ਸਬਜ਼ੀ ਬਣੀ ਹੈ, ਇਹਦਾ ਪ੍ਰਸ਼ਾਦਾ ਬਣਿਆ ਹੈ। ਇਹ ਐਵੇਂ ਨਹੀਂ ਜਾਣਾ ਚਾਹੀਦਾ, ਕਿਸੇ ਨਾ ਕਿਸੇ ਦੀ ਇਹਦੇ ਨਾਲ ਭੁੱਖ ਮਿਟਣੀ ਚਾਹੀਦੀ ਹੈ। ਇਸੇ ਕਰਕੇ ਅੰਨ ਦਾ ਦਾਨ ਵੀ ਵੱਡਾ ਮੰਨਿਆ ਗਿਆ। ਖੈਰ ਉਹ ਰਾਜਾ ਦੋ ਘੁੱਟ ਪਾਣੀ ਨੂੰ ਤਰਸ ਰਿਹਾ ਤੇ ਇੱਕ ਲੱਕੜਹਾਰਾ ਜੰਗਲ ਦੇ ਵਿੱਚ ਲੱਕੜਾਂ ਕੱਟ ਰਿਹਾ ਸੀ, ਉਹਦੇ ਕੋਲ ਪਾਣੀ ਸੀ, ਉਹਨੇ ਰਾਜੇ ਨੂੰ ਪਾਣੀ ਪਿਆਇਆ, ਇਹਦੇ ਪ੍ਰਾਣ ਬਚੇ। ਇਹਨੇ ਕਿਹਾ ਮੇਰੇ ਦਰਬਾਰ ਚ ਆਵੀਂ, ਜੋ ਮੰਗੇਗਾ ਮੈਂ ਤੈਨੂੰ ਦੇ ਦਿਆਂ। ਸਮਾਂ ਆਇਆ ਤੇ ਇਹ ਲੱਕੜਹਾਰਾ ਅੱਜ ਰਾਜੇ ਦੇ ਦਰਬਾਰ ਚ ਪਹੁੰਚਿਆ। ਰਾਜਾ ਕਹਿਣ ਲੱਗਾ ਮੰਗ ਜੋ ਤੇਰੀ ਇੱਛਾ। ਕਹਿਣ ਲੱਗਾ ਜੀ ਮੇਰੀ ਗਰੀਬੀ ਕੱਟ ਦੋ, ਗਰੀਬ ਹਾਂ, ਚਾਰ ਦਿਨ ਸੁੱਖ ਦੇ ਨਿਕਲ ਜਾਣ, ਹੋਰ ਕੀ ਹੈ। ਰਾਜੇ ਨੇ ਵਿਚਾਰ ਕਰਕੇ ਜਿਹੜਾ ਸ਼ਹਿਰ ਦੇ ਬਾਹਰ ਚੰਦਨ ਦਾ ਬਾਗ ਸੀ ਉਹ ਦੇ ਦਿੱਤਾ, ਇਹਦੀਆਂ ਪੁਸ਼ਤਾਂ ਤੱਕ ਪੈਸੇ ਦੀ ਕਮੀ ਨਹੀਂ ਆਏਗੀ। ਇਹ ਲੱਕੜਹਾਰਾ ਘਰ ਆਇਆ, ਚੁੱਪ ਕਰਕੇ ਬੈਠ ਗਿਆ। ਘਰ ਦੇ ਪੁੱਛਦੇ ਕੀ ਗੱਲ, ਬੜਾ ਚੁੱਪ ਕਰਕੇ ਬਹਿ ਗਿਆ। ਕਹਿ ਲੱਗਾ ਸਾਡੀ ਕਿਸਮਤ ਚ ਲੱਕੜਾਂ ਹੀ ਨੇ, ਹੁਣ ਇੱਥੇ ਵੱਢ ਕੇ ਕੋਲੇ ਬਣਾ ਲਿਆ ਕਰਾਂਗੇ। ਇਹਨੇ ਚੰਦਨ ਦਾ ਬਾਗ ਜਿਹੜਾ ਸੀ ਵੱਢ ਵੱਢ ਕੇ ਕੋਲੇ ਬਣਾਉਣਾ ਸ਼ੁਰੂ ਕੀਤਾ ਹੈ, ਕੋਲੇ ਬਣਾਉਣਾ ਸ਼ੁਰੂ ਕੀਤਾ। ਜਿਸ ਵੇਲੇ ਕੋਲੇ ਬਣਾ ਬਣਾ ਕੇ ਸਾਰਾ ਖਤਮ ਕਰ ਦਿੱਤਾ, ਕੁਦਰਤੀ ਇੱਕ ਦਿਨ ਰਾਜਾ ਚੱਲਦਾ ਚੱਲਦਾ ਉਸ ਪਾਸੇ ਰੱਥ ਲੈ ਕੇ ਆਇਆ। ਸੋਚਦਾ ਜਿਸ ਨੂੰ ਮੈਂ ਚੰਦਨ ਦਾ ਬਾਗ ਦਿੱਤਾ ਸੀ ਉਹਨੇ ਤੇ ਕੋਠੀਆਂ ਮਹਿਲ ਪਾਏ ਹੋਣੇ ਆ, ਬੜੇ ਸੋਹਣੇ ਬੱਤਰ, ਸੋਹਣੀਆਂ ਸਵਾਰੀਆਂ ਹੋਣਗੀਆਂ ਤੇ ਪਰਿਵਾਰ ਬੜਾ ਖੁਸ਼ ਹੋਏਗਾ। ਪਰ ਕੀ ਦੇਖਿਆ ਰਾਜੇ ਨੇ ਕਿ ਫਟੇ ਪੁਰਾਣੇ ਕੱਪੜੇ ਤੇ ਉੱਥੇ ਮੱਥੇ ਤੇ ਹੱਥ ਧਰਕੇ ਕੋਲ ਕੁਹਾੜਾ ਹੈ ਬੈਠਾ ਹੋਇਆ, ਪਛਾਣਿਆ ਬੰਦਾ ਤੇ ਉਹੀ ਹੈ। ਰਾਜਾ ਪੁੱਛਦਾ ਕਿਉਂ ਭਾਈ ਤੂੰ ਉਹੀ? ਕਹਿੰਦੇ ਹਾਂਜੀ। ਕਹਿੰਦੇ ਤੇਰੀ ਹਾਲਤ ਆ ਕੀ ਹੈ? ਕਹਿੰਦੇ ਰਾਜਨ ਕੁਝ ਸਮਾਂ ਮੌਜ ਲੱਗੀ ਰਹੀ ਹੈ, ਜੰਗਲ ਚ ਜਾਣ ਦੀ ਲੋੜ ਨੀ ਪਈ, ਹੁਣ ਫਿਰ ਜੰਗਲ ਚ ਆਇਆ ਕਰਾਂਗੇ। ਕਹਿੰਦੇ ਉਹ ਬਾਗ ਕਿੱਥੇ ਗਿਆ? ਕਹਿਣ ਲੱਗਾ ਕਹਿੰਦੇ ਉਹ ਕੀ ਤੇਰੇ ਕੋਲ ਕੋਈ ਲੱਕੜ ਹੈ? ਕਹਿੰਦੇ ਜੀ ਆ ਕੁਹਾੜੇ ਵਿੱਚ ਦਸਤਾ ਹੈ। ਕਹਿੰਦੇ ਕੱਢ ਕੇ ਵੇਚ ਗਿਆ। ਜਦ ਉਸ ਥੋੜੀ ਜਿਹੀ ਲੱਕੜੀ ਦੀ ਕਿੰਨੀ ਕੀਮਤ ਮਿਲੀ, ਬੜਾ ਪੱਲੇ ਪਛਤਾਵਾ ਹੈ, ਮੇਰੇ ਕੋਲ ਤੇ ਬਾਗ ਸੀ। ਇੱਕ ਉਦਾਹਰਨ ਹੈ, ਸਰਲ ਸ਼ਬਦ ਹਨ ਸਮਝਣ ਸਮਝਾਉਣ ਵਾਸਤੇ, ਬਾਗ ਕੀ ਹੈ ਸਾਧ। ਇਹ ਸਵਾਸਾਂ ਰੂਪੀ ਬੂਟੇ ਨੇ ਚੰਦਨ ਦੇ, ਜਿਵੇਂ ਚੰਦਨ ਬੜਾ ਕੀਮਤੀ ਹੈ, ਸਵਾਸ ਬੜਾ ਕੀਮਤੀ ਹੈ। ਕੋਲੇ ਬਣਾਉਣ ਦਾ ਮਤਲਬ ਕਈ ਵਾਰ ਅਸੀਂ ਸਮਝਦੇ ਹਾਂ ਵੀ ਸਾਖੀ ਬੜੀ ਸਰਲ ਜਿਹੀ ਹੈ ਜੀ, ਵੀ ਚੰਦਨ ਦੇ ਬਾਗ ਦੇ ਕੋਲੇ ਬਣ ਗਏ। ਇਹਦੇ ਵਿਚਾਰ ਹੈ ਅੰਦਰ, ਜਿਹੜਾ ਮਨੁੱਖ ਵਿਸ਼ੇ ਵਿਕਾਰਾਂ ਵਿੱਚ ਪਿਆ, ਮਾੜੇ ਕਰਮਾਂ ਵਿੱਚ ਪਿਆ, ਖੋਟੇ ਕਰਮ ਕਰਦਾ, ਉਹ ਕੀਮਤੀ ਸਵਾਸਾਂ ਨੂੰ ਉਹਨੇ ਖਤਮ ਕਰ ਦਿੱਤਾ, ਜਿਵੇਂ ਚੰਦਨ ਨੂੰ ਕੋਲੇ ਬਣਾ ਦਿੱਤੇ। ਉਹਨੂੰ ਲਾਭ ਨਹੀਂ, ਉਹਨੂੰ ਤੇ ਘਾਟਾ ਹੀ ਘਾਟਾ ਹੈ। ਉਹ ਘਾਟਾ ਪੈ ਗਿਆ ਵਪਾਰੀਆ ਤੈਨੂੰ ਲੱਖਾਂ ਤੇ ਕਰੋੜਾਂ ਦਾ, ਪੈ ਗਿਆ ਵਪਾਰੀਆ ਤੈਨੂੰ ਲੱਖਾਂ ਤੇ ਕਰੋੜਾਂ ਦਾ। ਮਹਾਤਮਾ ਨੇ ਸੀਲ ਛੱਡਣਾ ਸੀ। ਸੇਵ ਕਹਿੰਦੇ ਮਹਾਰਾਜ ਕੋਈ ਐਸਾ ਬਚਨ ਦੱਸੋ ਸਾਰੀ ਜ਼ਿੰਦਗੀ ਯਾਦ ਕਰੀਏ ਕਿ ਸਾਡੇ ਮਹਾਂਪੁਰਸ਼ਾਂ ਨੇ ਅੰਤਮ ਸਮੇਂ ਆਪ ਦੇਸ਼ ਦਿੱਤਾ ਸੀ। ਮਹਾਤਮਾ ਕਹਿੰਦੇ ਆ ਸਾਰਾ ਧਨ ਲੈ ਜਾਓ ਤੇ ਬਾਜ਼ਾਰ ਵਿੱਚੋਂ ਸਵਾਸ ਲਿਆਓ। ਸੇਵ ਘੁੰਮ ਫਿਰ ਕੇ ਖਾਲੀ ਆ ਗਏ ਕਈ ਘੰਟਿਆਂ ਬਾਅਦ। ਮਹਾਤਮਾ ਕਹਿੰਦੇ ਖਾਲੀ ਕਿਉਂ ਆ ਗਏ? ਕਹਿੰਦੇ ਜੀ ਕਿਸੇ ਵੀ ਕੀਮਤ ਤੇ ਸਵਾਸ ਨਹੀਂ ਮਿਲਦੇ, ਕੋਈ ਦੁਕਾਨ ਹੀ ਨਹੀਂ ਸਵਾਸਾਂ ਦੀ। ਮਹਾਤਮਾ ਕਹਿੰਦੇ ਇਹੀ ਸਾਡਾ ਵਚਨ ਤੁਸੀਂ ਯਾਦ ਰੱਖਣਾ ਕਿ ਇਹ ਸਵਾਸ ਅਮੋਲਕ ਹਨ, ਇਹਨਾਂ ਨੂੰ ਭੰਗ ਦੇ ਪਹਾੜੇ ਨਾ ਗਵਾਇਆ ਜੀ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਜਿਵੇਂ ਲਾਲ ਦੀ ਕਦਰ ਜਿਹੜੀ ਹੈ ਜੌਹਰੀ ਨੂੰ ਹੈ, ਇਸੇ ਤਰ੍ਹਾਂ ਨਾਮ ਦੀ ਕਦਰ ਪਰਮੇਸ਼ਰ ਦੇ ਪਿਆਰਿਆਂ ਨੂੰ ਹੈ। ਉਹ ਆਪਣੇ ਸਵਾਸ ਬਿਰਥੇ ਨਹੀਂ ਜਾਣ ਦਿੰਦੇ, ਲਿਖੇ ਵਿੱਚ ਲਾਉਂਦੇ ਨੇ ਉਹ। ਇਸ ਕਰਕੇ ਜਿਨ੍ਹਾਂ ਨੂੰ ਕਦਰ ਨਹੀਂ ਉਹ ਨਹੀਂ ਜਪਦੇ, ਜਿਨ੍ਹਾਂ ਨੂੰ ਕਦਰ ਹੈ ਉਹ ਕਹਿੰਦੇ ਅਸੀਂ ਨਾਮ ਤੋਂ ਬਗੈਰ ਰਹਿ ਨਹੀਂ ਸਕਦੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਸਾਸ ਰਹਿ ਜੌਹਰੀ ਅਦਰਕਾ ਪ੍ਰਸ਼ਾਦ ਲੰਗਰ ਲੈ ਕੇ ਨਾਲ ਫਲ ਮੇਵੇ ਮਠਿਆਈ ਲੈ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪਹੁੰਚਦੇ, ਨਮਸਕਾਰ ਕੀਤੀ, ਮੱਥਾ ਟੇਕਿਆ। ਕਹਿ ਲੱਗਾ ਸਾਸ ਰਾਏ ਕਹਿੰਦਾ ਸੱਚੇ ਪਾਤਸ਼ਾਹ ਜਿਹੜਾ ਲਾਲ ਭਾਈ ਮਰਦਾਨਾ ਜੀ ਦੇ ਹੱਥ ਤੁਸੀਂ ਭੇਜਿਆ ਸੀ, ਇਹਦੇ ਨਾਲ ਦਾ ਤੇ ਲਾਲ ਦੁਨੀਆਂ ਤੇ ਕਿਤੇ ਹੈ ਨਹੀਂ। ਮਾਰੇ ਕਹਿੰਦੇ ਤੇਰੇ ਘਰ ਵਿੱਚ ਲਾਲ ਨੇ ਪਰ ਤੈਨੂੰ ਖਬਰ ਨਹੀਂ। ਇਹਦਾ ਖਿਆਲ ਗਿਆ ਜਿਹੜਾ ਘਰ ਇੱਟਾਂ ਤੇ ਚੂਨੇ ਦਾ ਬਣਿਆ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਸਾਸ ਰਾਏ, ਉਹ ਘਰ ਨਹੀਂ, ਸਰੀਰ ਰੂਪੀ ਘਰ ਦੇ ਵਿੱਚ ਸਵਾਸਾਂ ਰੂਪੀ ਲਾਲ ਹਨ। ਇਹਨਾਂ ਸਵਾਸਾਂ ਨੂੰ ਲੇਖੇ ਵਿੱਚ ਲਾਓ, ਨਾਮ ਜਪੋ, ਪਰਮੇਸ਼ਰ ਦੀ ਸਿਫਤ ਸਲਾਹ ਕਰੋ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਾਰ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਤ ਦਾ ਵਣਜ ਕਰ ਲੋ ਪਿਆਰੇ, ਦੁਨੀਆਂ ਦੌੜੀ ਫਿਰਦੀ ਹੈ, ਆਹ ਕਰ ਲਿਆ, ਆਹ ਬਣਾ ਲਿਆ, ਆਹ ਬਣਾ ਲਿਆ, ਬਣਾ ਕੀ ਲਿਆ? ਜਾਣ ਲੱਗਿਆ ਕੁਛ ਨਾਲ ਜਾਣਾ? ਜ਼ਿੰਦਗੀ ਸਾਰੀ ਖਪ ਖਪ ਮਰਦਾ, ਸਹਿਜ ਕਟੇ ਲਾਕੁੜ ਧਾਵੈ, ਤ੍ਰਿਪਤ ਨਾਵੈ, ਮਾਇਆ ਪਾਛੈ ਪਾਵੈ, ਅਨੁਭਵ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ, ਖਪ ਖਪ ਮਰੈ। ਖਪ ਖਪ ਕੇ ਮਰਦਾ ਮਤਲਬ ਜਿਹਦੇ ਪੱਲੇ ਕੁਛ ਨਹੀਂ ਪੈਂਦਾ। ਇਹਦਾ ਮਤਲਬ ਇਹ ਵੀ ਨਹੀਂ ਕਿ ਕਿਰਤ ਨਹੀਂ ਕਰਨੀ, ਬੈਠੇ ਰਹਿਣਾ ਨਾ, ਕਿਰਤ ਕਰਨੀ ਹੈ, ਪਰਿਵਾਰ ਦੇ ਨਿਰਬਾਹ ਵਾਸਤੇ ਕਰਨਾ। ਪਰ ਇਹ ਵੀ ਨਹੀਂ ਕਿ ਸਮਾਂ ਮਿਲੇ ਹੀ ਨਹੀਂ, ਨਾ ਸੇਵਾ ਲਈ, ਨਾ ਸਿਮਰਨ, ਨਾ ਬਾਣੀ ਪੜ੍ਹਨੀ, ਨਾ ਨਿਤਨੇਮ ਕਰਨਾ, ਨਾ ਗੁਰਦੁਆਰਾ ਸਾਹਿਬ ਜਾਣਾ। ਬਸ ਹਰ ਵੇਲੇ ਧਨ ਜੋੜਨ ਵਿੱਚ ਹੀ, ਧਨ ਪਦਾਰਥ ਇਕੱਠੇ ਕਰਨ ਵਿੱਚ ਹੀ। ਤੇ ਜਦੋਂ ਸੰਸਾਰ ਤੋਂ ਜਾਂਦਾ ਹੈ, ਆਹ ਜਿਹੜਾ ਸਰੀਰ ਹੈ ਨਾ, ਜਦੋਂ ਆਇਆ ਸੰਸਾਰ ਤੇ ਇਹਨੂੰ ਇਹ ਸਰੀਰ ਮਿਲਿਆ, ਤੇ ਜਦੋਂ ਜਾਣਾ ਸਰੀਰ ਵੀ ਨਾਲ ਨਹੀਂ ਜਾਣਾ। ਆਇਆ ਤੇ ਮੁੱਠੀ ਮੀਟ ਕੇ ਆਇਆ, ਤੁਸੀਂ ਦੇਖੋ ਛੋਟੇ ਬੱਚੇ ਦੀਆਂ ਮੁੱਠੀਆਂ ਮੀਟੀਆਂ ਹੁੰਦੀਆਂ, ਜਦੋਂ ਜਾਂਦਾ ਇਸ ਤਰ੍ਹਾਂ ਹੱਥ ਖੁੱਲਾ ਹੁੰਦਾ। ਕਹਿੰਦੇ ਕਿਸੇ ਦੇ ਖੱਫਰ ਨੂੰ ਜੇਬਾਂ ਨਹੀਂ ਲੱਗੀਆਂ ਹੁੰਦੀਆਂ, ਤੇ ਜੇ ਕੋਈ ਅਣਜਾਣ ਲਾ ਵੀ ਦੇਵੇ ਉਹਦੀਆਂ ਜੇਬਾਂ ਵਿੱਚ ਬੜਾ ਕੁਛ ਭਰ ਦੋ, ਤਾਂ ਵੀ ਨਾਲ ਨਹੀਂ ਜਾਣਾ।
ਕਹਿ ਫਰੀ ਸਹੇਲੀ ਉਹ ਸੋ ਅਲਾਈ ਸੀ ਹੰਸ ਚਲ ਸੀ ਡੁੰਮਣਾ ਇਹ ਤਾਂ ਢੇਰੀ ਥੀ ਸੀ। ਇੱਕ ਬਹੁਤ ਵੱਡਾ ਫਾਰਮਰ ਸਨ 74 ਦੇ ਵਿੱਚ 68 ਲੱਖ ਰੁਪਇਆ ਉਸ ਵੇਲੇ ਦਾ ਆਪਣੇ ਬੱਚਿਆਂ ਨੂੰ ਕਹਿੰਦਾ ਲਿਆਓ ਬੈਂਕਾਂ ਚੋਂ ਕੱਢੋ। ਬੜਾ ਵੱਡਾ ਫਾਰਮ, 100 ਏਕੜ ਜ਼ਮੀਨ ਸੀ। ਉਹ ਸਾਰਾ ਪੈਸਾ ਬੈਂਕਾਂ ਚੋਂ ਕੱਢ ਕੇ ਲਿਆਏ, ਕਹਿ ਲੱਗਾ ਮੇਰੀ ਛਾਤੀ ਤੇ ਰੱਖ ਦੋ, ਉੱਪਰ ਦੇ ਬਾਹਾਂ ਕੀਤੀਆਂ ਜਿਵੇਂ ਕਿਸੇ ਚੀਜ਼ ਨੂੰ ਜੱਫਾ ਮਾਰਨਾ ਹੁੰਦਾ ਤੇ ਪ੍ਰਾਣ ਛੁੱਟ ਗਏ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲਹੋ ਬੇਹੋਰ ਨਾਂਗੇ ਪਾਵੋ ਤੇ ਗੇ ਜਿਨ ਕੇ ਲਾਖ ਕਰੋੜ। ਮਹਾਂਪੁਰਸ਼ ਦੇ ਅਰਥ ਕਰਿਆ ਕਰਦੇ ਪ੍ਰੇਮੀਓ, ਜਿਹੜੇ ਇੱਕ ਅੱਧੇ ਕਰੋੜ ਦੇ ਨਹੀਂ ਲੱਖ ਕਰੋੜ ਦੇ ਮਾਲਕ ਨੇ, ਜਿਹੜੇ ਲੱਖ ਜਨਮ ਕਰੋੜ, ਉਹ ਵੀ ਸੰਸਾਰ ਤੋਂ ਖਾਲੀ ਹੱਥ ਚਲੇ ਗਏ ਕਿਉਂਕਿ ਉਹਨਾਂ ਨੇ ਝੂਠਾ ਵਣਜ ਕੀਤਾ। ਸਿਮਰਤ ਬੇਦ ਪ੍ਰਾਨ ਪਕਾਰਨ ਪੋਥੀਆਂ, ਨਾ ਬਿਨਾਂ ਸਭ ਕੂੜ ਗਾਲੀ ਹੋਛੀਆਂ। ਹਾਕਾ ਮਾਰ ਕੇ ਤੇ ਬੇਦ ਫਰਮਾਉਂਦੇ, ਨਾਮ ਬਿਨਾ ਸਭ ਕੂੜ
ਸਾਰੇ ਕਹਿੰਦੇ ਆ ਕਿ ਨਾਮ ਤੋਂ ਬਗੈਰ ਸਭ ਕੁਝ। ਪਰਮੇਸ਼ਰ ਦੇ ਜਿਹੜੇ ਪਿਆਰੇ ਆ ਉਹਨਾਂ ਦੇ ਹਿਰਦੇ ਵਿੱਚ ਨਾਮ ਦੀ ਮਹਿਮਾ ਵਸਦੀ। ਸਾਰੇ ਸੰਸਾਰ ਦੇ ਧਨ ਪਦਾਰਥ ਇੱਕ ਪਾਸੇ ਕਰ ਲਓ, ਉਹ ਝਾਕਦੇ ਵੀ ਨਹੀਂ। ਮਹਾਂਪੁਰਸ਼ ਕਿਹਾ ਕਰਦੇ ਜਿਹੜੇ ਰੱਬ ਦੇ ਪਿਆਰੇ ਨੇ
ਇਹ ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਹੜੇ ਸੁੱਖ ਨੇ, ਬ੍ਰਹਮ ਲੋਕ ਤੱਕ ਦੇਖੋ ਇਹ ਸੰਸਾਰ ਦੇ ਸਾਰੇ ਸੁੱਖ ਜੇਕਰ ਇਕੱਠੇ ਕਰ ਲਈਏ, ਉਸ ਨੂੰ ਇੱਕ ਜੁਨਟ ਮੰਨ ਲਓ ਤੇ ਫਿਰ ਭਾਵ ਜੇ ਸਾਰੀ ਦੁਨੀਆ ਦਾ ਕੋਈ ਰਾਜਾ ਹੋਵੇ ਉਹਨੂੰ ਕਿੰਨੇ ਸੁੱਖ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਹੋਵੇ, ਸਾਰੀ ਪ੍ਰਜਾ ਉਹਨੂੰ ਮੰਨੇ, ਇੱਕ ਜੁਨਟ ਇੱਕ ਬੂੰਦ ਹੀ ਨਿਆਹੀ। ਫਿਰ ਇਸ ਤੋਂ ਅੱਗੇ ਸੁੱਖ ਵੱਧਦੇ ਜਾਂਦੇ ਆ। ਗੰਧਰਵ ਲੋਕ ਹੈ, ਦੇਵ ਗੰਧਰਵ ਹੈ, ਪਿਤਰ ਲੋਕ ਹੈ, ਦੇਵ ਪਿਤਰ ਲੋਕ ਹੈ, ਸਵਰਗ ਲੋਕ ਹੈ, ਇੰਦਰ ਲੋਕ ਹੈ, ਗਿਆਨ ਲੋਕ ਹੈ, ਕਰਮ ਲੋਕ ਹੈ, ਕਰਮ ਦੇਵ ਲੋਕ ਹੈ, ਪ੍ਰਜਾਪਤ ਲੋਕ ਹੈ, ਸ਼ਿਵ ਲੋਕ ਹੈ, ਬ੍ਰਹਮ ਲੋਕ। ਤੇ ਇਹ ਸੌ ਸੌ ਗੁਣਾ ਸੁੱਖ ਵੱਧਦੇ ਜਾਂਦੇ ਆ। ਗੰਧਰਵ ਲੋਕ ਨਾਲੋਂ ਦੇਵ ਗੰਧਰਵ ਵਿੱਚ ਸੌ ਗੁਣਾ ਸੁੱਖ ਜ਼ਿਆਦਾ ਹੈ, ਦੇਵ ਗੰਧਰਵ ਨਾਲੋਂ ਸਵਰਗ ਵਿੱਚ ਹੋਰ ਸੌ ਗੁਣਾ ਸੁੱਖ ਜ਼ਿਆਦਾ, ਇਹ ਅਰਬਾਂ ਖਰਬਾਂ ਗੁਣਾ ਸੁੱਖ ਬਣ ਜਾਂਦੇ। ਪਰ ਵਾਹਿਗੁਰੂ ਦੇ ਪਿਆਰੇ ਇਹ ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਹੜੇ ਸੁੱਖ ਨੇ ਉਹਨਾਂ ਨੂੰ ਕਾਗ ਦੇ ਵਿੱਚ ਦਾ ਸਮਾਨ ਸਮਝਦੇ, ਉਹ ਝਾਕਦੇ ਵੀ ਨਹੀਂ ਪਿਆਰੇ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ, ਚਾਓ ਮਾ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੁਛ ਦੇਖਿਆ ਅਵਰ ਨਾਹੀਂ। ਜਿਹੜੇ ਵਾਹਿਗੁਰੂ ਦੇ ਪਿਆਰੇ ਹੈ, ਜਿਹੜੇ ਨਾਮ ਨਾਲ ਜੁੜੇ, ਜਿਨ੍ਹਾਂ ਦੇ ਹਿਰਦੇ ਚ ਨਾਮ ਦਾ ਨਿਵਾਸ ਹੈ, ਆਖਾਂ ਜੀਵਾ ਵਿਸਰੈ ਮਰ ਜਾ ਬਾਕੀ ਸੰਸਾਰ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਜੇ ਤੂੰ ਮੁੱਖ ਉਜਲਾ ਕਰਨਾ, ਤੂੰ ਨਾਮ ਨਾਲ ਜੁੜ, ਪਰਮੇਸ਼ਰ ਦੀ ਸਿਫਤ ਸਲਾਹ ਕਰ, ਉਸ ਤੋਂ ਤੂੰ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਸਤ ਦਾ ਵਿਵਹਾਰ, ਸਤ ਦਾ ਵਣਜ ਕਰ, ਤੂੰ ਨਾਮ ਦਾ ਵਣਜ, ਉਸ ਤੋਂ ਮਨ ਮੈਂ ਕੰਦਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹੇ ਜੀਓ। ਆ ਜਿਹੜੀ ਰਸਨਾ ਹੈ ਨਾ, ਕੋਈ ਵੀ ਚੀਜ਼ ਇਸ ਰਸਨਾ ਨੂੰ ਛੂੰਹਦੀ ਹੈ ਉਹ ਜੂਠੀ ਹੋ ਜਾਂਦੀ ਹੈ। ਹਰ ਚੀਜ਼ ਨੂੰ ਜੂਠਿਆਂ ਕਰਨ ਵਾਲੀ ਰਸਨਾ ਜਦੋਂ ਨਾਮ ਜਪਦੀ ਹੈ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਇਹ ਰਸਨਾ ਦੀ ਜੂਠ ਉੱਤਰ ਜਾਂਦੀ ਹੈ। ਇਹ ਦੁਨੀਆਂ ਦੇ ਰਸ ਫਿੱਕੇ ਪੈ ਜਾਣਗੇ, ਨਾਮ ਦਾ ਰਸ ਆਏਗਾ। ਨਿਰਮਲ ਰਸਨਾ ਅੰਮ੍ਰਿਤ ਪੀ, ਸਦਾ ਸੁਹੇਲਾ ਕਰ ਲਿਹੇ ਜੀ, ਨੈਨੋ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਤਸੰਗ। ਇਹਨਾਂ ਅੱਖਾਂ ਦੇ ਨਾਲ ਕੀ ਕਰਨਾ ਹੈ, ਇਹਨਾਂ ਅੱਖਾਂ ਨਾਲ ਪਰਾਏ ਰੂਪ ਨਹੀਂ ਤੱਕ, ਪਰਤ ਰੂਪ ਨਾ ਪੇਖੈ ਨੇਤਰ, ਸਾਧ ਕੀ ਟੈਲ ਸੰਤ ਸੰਗ। ਇਹਨਾਂ ਅੱਖਾਂ ਦੇ ਨਾਲ ਮਾਰ ਕਹਿੰਦੇ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਗਰੀ ਆਇਆ। ਇਹਨਾਂ ਅੱਖਾਂ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ, ਨੈਨੋ ਪੇ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਇਹਨਾਂ ਪੈਰਾਂ ਨਾਲ ਚੱਲ ਕੇ ਕਿੱਥੇ ਜਾਣਾ ਹੈ ਪਿਆਰੇ, ਗੁਰੂ ਦਰਬਾਰ ਵਿੱਚ ਪਰਪਕਾਰ ਦੇ ਰਸਤੇ ਤੇ। ਤੇ ਮਾਰ ਕਹਿੰਦੇ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਇਹਨਾਂ ਕੰਨਾਂ ਦੇ ਨਾਲ ਤੂੰ ਨਾਮ ਦੀ ਮਹਿਮਾ ਸਰਵਣ ਕਰ, ਪਰਮੇਸ਼ਰ ਦੀ ਸਿਫਤ ਸਲਾਹ ਸਰਵਣ ਕਰ, ਫਿਰ ਹੋਏਗਾ ਕਿ ਹਰ ਦਰਗਹਿ ਨਾਨਕ ਉਜਲ ਮਥਾ, ਤੇਰਾ ਮੁੱਖ ਉਜਲਾ ਹੋ ਜਾਏਗਾ ਦਰਗਾਹ ਵਿੱਚ ਜਾ ਕੇ। ਸਾਹਿਬ ਸਾਨੂੰ ਵਾਰ ਵਾਰ ਪਿਆਰ ਨਾਲ ਸਮਝਾਉਂਦੇ ਕਿ ਤੂੰ ਦੁਨੀਆ ਦੀਆਂ ਉਸ ਤੋਂ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਤੇ ਜਦੋਂ ਇਹ ਸਾਦਾ ਵਿਵਹਾਰ ਸਾਦਾ ਵਣਜ ਕਰੇਗਾ ਨਾ, ਤੇ ਪਿਆਰਿਓ ਫਿਰ ਅੰਦਰਲੇ ਨੇਤਰ ਜਿਹਨੂੰ ਦਿਬ ਨੈਣ ਕਹਿੰਦੇ ਨੇ, ਦਿਬ ਨੈਣ, ਦਿਬ ਸ਼ਰਮਣ, ਦਿਬ ਰਸ਼ਨਾ, ਉਹ ਪ੍ਰਾਪਤ ਹੋ ਜਾਏਗੀ ਪਿਆਰਿਓ। ਬਾਹਰਲੀਆਂ ਭਾਵੇਂ ਅੱਖਾਂ ਮੀਟੀਆਂ ਰਹਿਣ, ਬਾਹਰਲੇ ਕੰਨ ਭਾਵੇਂ ਬੰਦ ਰਹਿਣ, ਬਾਹਰ ਰਸਨਾ ਭਾਵੇਂ ਚੁੱਪ ਹੈ, ਪਰ ਇਹ ਹਰ ਵੇਲੇ ਉਸ ਮਾਲਕ ਦੇ ਦਰਸ਼ਨ ਅੰਦਰਲੇ ਨੇਤਰਾਂ ਨਾਲ ਕਰੇਗਾ। ਹਰ ਥਾਂ ਅੰਦਰ ਬਾਹਰ, ਸੋ ਅੰਤਰ ਸੋ ਬਾਹਰ, ਅਨੰਤ ਘਟ ਘਟ ਵਿਆਪ ਰਿਹਾ ਭਗਵੰਤ, ਤਰਨਮੈ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਪ ਬ੍ਰਹਮ, ਜੈਸੀ ਆਗੈ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਗੁਣ ਦਾ ਦੇਸੇ ਸਮਾਹੇ, ਤਿਸ ਤੇ ਭਿੰਨ ਹੀ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਇਹ ਹਰ ਵੇਲੇ ਜਿਹੜੇ ਦਿਵ ਸਰਵਣ ਨੇ ਉਹਦੇ ਨਾਲ ਉਸ ਮਾਲਕ ਦੀ ਸਿਫ ਸਲਾਹ ਸੁਣਦਾ ਰਹੇਗਾ। ਇਹ ਅੰਦਰਲੀ ਰਸਨਾ ਦੇ ਨਾਲ ਹਰ ਵੇਲੇ ਨਾਮ ਅੰਮ੍ਰਿਤ ਪੀਂਦਾ ਰਹੇਗਾ। ਇਹ ਹਰ ਵੇਲੇ ਆ ਬਾਹਰਲੇ ਪੈਰ ਤੇ ਭਾਵੇਂ ਨਹੀਂ ਚੱਲ ਰਹੇ, ਅੰਦਰੋਂ ਸੁਰਤ ਕਰਕੇ ਹਰ ਵੇਲੇ ਸ਼ਬਦ ਨਾਲ ਇਹ ਜੁੜਿਆ ਰਹੇਗਾ ਪਿਆਰਿਓ। ਤੇ ਇਹ ਹੋਏਗਾ ਕੀ ਫਿਰ, ਇਹਦਾ ਦਰਗਾਹ ਦੇ ਵਿੱਚ ਮੁੱਖ ਉਜਲਾ ਹੋਏਗਾ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਮੁੱਖ ਉਜਲਾ ਜਿਹੜੇ ਨਾਮ ਤੇਰਾ ਜਪਦੇ, ਮੁੱਖ ਉਜਲਾ ਜਿਹੜੇ ਨਾਮ ਤੇਰਾ ਜਪਦੇ, ਸਾਰੇ ਮਾਈ ਭਾਈ ਅਨੰਦ ਸਾਹਿਬ ਬੋਲਣ ਦੀ ਖੇਚਲ ਕਰੋ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾ ਮੇਰੀ ਮਾਏ। ਧੰਨ ਹੈ ਧੰਨ।